کی ہوا ایسی آئے گی جاتی ہوں رات میں رہ جائے گی سوکھتے ہوئے کچھ ہو گیا کورونا جیون ہے کس سے ارتھ میں ویست ہے جیون تو جنگل کی گلی والا کونا کا جیون ہے لانت ہے سرکار ہے ایسے جنم دے پائی یہ ایک وشو کار کو گندے سے اپنی کچھ ہنتال مست ہوئے وشو کار جڑے ہوئے ہیں وکارن میں سکر بھی مار دے رہے ہیں
پپیل کا درخت
ہے پپیل کا یہ چھوٹی جی پیڑھی پہلے تھلے روڈ والے درخت پورے پہلے نال وڈی ہے اور پاوے وڈے راجے مہاراجے نے وڈیا وڈیا رانیا نے ہر کے دوسرے بھی کارا بھوگن جنہیں سوچ جڑی ہوئی ہے تو انہوں نے یہ چھوٹی جی پیڑھی کیوں چلی ہے جی سارے نے پیر تھلے رن والی ہے پاوے پر چلی ہے
گوبند سمرن تو
گوبند پرمیشور کا جڑا سمرن پوجے تر پوئے تیرے پاس جی پرمیشور کے سمرن کا تر ہے تیرے پاس تو انہیں وڈے وڈے راجیا مہاراجیا تو انہیں وڈے وڈے ہنکاریاں وکاریاں وڈے وڈے دھرمیا کیوں ہی چلی ہے جی تو پرمیشور کے سمرن پڑھنے پوری ہوئی ہے جی پرمیشور کا سمر نام کی پن تیرے پاس ہے تو چھوٹی جی پیڑھی کیوں ہی وڈی ہے اسی طرح پتیلتا بھی نہیں جی پیڑھی بھی نہیں نمرتا والی درتی ہے جی تو تریکمبرا درتی گریبی والا سماج جنہ کا جنہ کے من کے اندر گریبی ہے نرہنکار نرہنکار ہے جی جنہ کا پہلے سارے گریب ہیں تو نمرتا دھارن کرنے والے وہ درستے بندے ہیں گوبند پرمیشور سمر کی پہن جنہ کے پاس ہے وہ پہلے گریب بھی کیوں نہیں چھٹیاں ہو گئی پہلے پر وکاس انہوں نے پاس مہاراج مہان پتم
مانس انکبار نمونم
ہے انہیں سمر پہلے کرنے والے گریبی پہن والے سر نمسکار ساری نمسکار ہے وہ انیک ماری ماہک کے چرن چیز نوتر کرتے نمسکار کرتے ہیں تو ایسے جگہ انہوں نے جیون مہان کھیتوں کیا ہے اس واسطے سن وشو وکار کو بندہ مہار نہیں کرنا چاہیے چار پیسے نے کو گردوارے صاحب کا ٹائم نہیں وشو وکار سچت رہنا آگے نال تو سارے گریب چلے ہیں پاوے ٹوٹیاں ہوئے چمپڑیاں کیوں نہ کرتے ہو ہتیا گریبی کیوں نہ ہو پرمیشور کے سمر پانی جڑے ہوئے ہیں نام کی کارن والے پاس تو سارے نال مہان بڑے چکے ہیں
بلوتا میرا
کہ بلوت نام ہر گرد آیا یہ ہری گھر پرو کی دیالو ہو جائے تو ایڈی وڈی بچے کی ہو جاتی ہے ترنتا میرن جہے ترن کچھ بھی آئے چھوٹے جی کچھ ورگے جاتی ہوا چاہے تو اڈن والے تو وہ میل سمیر سمیر سمت ورگا بنا دیں ہیں ترن میر سیتا
سہکنتا ہری
یہ چھوٹے جی شہر ورگے یا جی شہر انہوں پہ جی پرو کی دیالو ہو تو انہوں ہریم شیر بنا دیں شیر سن گرو گوبند سنگھ صاحب نے پرتک شیر بنائے تو ہوا نام سے ایک لڑاؤ تینوں سے میں بائک چلاؤں سوا گوبند سنگھ نام کہاؤں تو وہ لوگ پھر کہیں تھے تو سچے پاتشاہ جات ابھی یہ لوگ ابھی چھتری لوگ ہیں سچے پاتشاہ ابھی کرے ننگی جی کہ پروار کے ہاتھ پکڑی نہیں جی کسی بھی کنڈے سے لے کے ڈر جانے ہیں ابھی دشمن کے نام کے لیے جنگ بچاؤں گے شستر سے پکڑا گے راجو سچے پال سے کرپا کی تھلے کا امرت چکا کے جگہ تو شیر بنا دیتا سوا سوا لاکھ نال ایک کا مقابلہ کرن ایک مقابلہ کرنے والے بنا دیتا مجھا چار والے لال چند ورگیا تو اس ویل کچھ بنا کے سب مہان گرد کروائے امرت چکا کے لال چند بنا کے میرا جیتیا تو یہ سب یہ پاوے سارا تو وڈے بھاری شیر بنا دینا ہے
موڈم تا کرے
ڈبڑا ہونا اتار دینا ہے پرو کرپا کرتا
موڈم تا کرے
ڈبڑے پڑ دینا ہے وہ پہلے دور کر دینا ہے پرو جی
اندھکار کوٹ سور اجار
جیسے وڈا بھاری ہیں اس سے کروڑا سورجوں کا کوئی زیادہ پرکاش کر دینا ہے جی کھے ہو سکتا
بنوت نانک ہر گردار
دیسی پورے ہیں جو ہری گھر سبو بھی جنگ ہو جائے ایڈی وڈی پاری بات مل سکتی ہے یہ ایڈی وڈی بات گرو کی دیالتا مل رہی ہے اگر گرو کی دیالتا پراپت کے لیے گرو کا حکم بن
ਦੋ ਇੱਕ ਸਾਡਾ ਬੰਧਕ ਹੈ ਭਾਈ ਦੇ ਗੁਰ ਕੇ ਭਾਰੇ ਜਾਵੇ ਆਪਣੇ ਭਾਰੇ ਜੋ ਚੱਲਾ ਭਾਈ ਵੀ ਫਿਰ ਛੋਟਾ ਖਾਵੇ ਸੋ ਆਪਣੀ ਮਨ ਮਰਜ਼ੀ ਕੀਤਿਆਂ ਤਾਂ ਛੋਟਾ ਖਾ ਲਿਆ ਪਰ ਗਿਆਨੂ ਨਹੀਂ ਪ੍ਰੋਤ ਹੋਏ ਜੇ ਬਾਣੀ ਦਾ ਇੱਕ ਅੱਖਰ ਵੀ ਜਮਾਨੀ ਕੁਛ ਕੋਈ ਤਾਰਾ ਤਾਂ ਨਾਰਾਜ਼ੀ ਹੋਈ ਮਨਮਤੀ ਉੱਤੇ ਨਾਰਾਜ਼ੀ ਹੋਈ ਆਪਾਂ ਨੂੰ ਗੁਰੂ ਕੀ ਆਗਿਆ ਚੱਲਣਾ ਚਾਹੀਦਾ ਹੈ ਹਜ਼ੂਰ ਦੇ ਹੁਕਮ ਵਿੱਚ ਜੇ ਚੱਲਾਂਗੇ ਤਾਂ ਫਿਰ ਦਿਆਲੂ ਹੋਣਗੇ ਸਤਿ ਜੀ ਗੁਰੂ ਕੀ ਦਿਆਲ ਤਾਂ ਕਿਵੇਂ ਹੋ ਸਕਦੀ ਹੈ ਆਵੋ ਸਿੱਖ ਸੰਗਤ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਵੋ ਗੁਰੂ ਕੇ ਵੀ ਬਾਣੀ ਆ ਸਿਰ ਬਾਣੀ ਜਿਸ ਕੋ ਨਵੇਂ ਕਰਮ ਆ ਲੈਣਗੇ ਸੱਚੀ ਬਾਣੀ ਇਹ ਸਤਿ ਪ੍ਰਾਪਤ ਕਰਨ ਦਾ ਇਹ ਗੁਰੂ ਕੇ ਪਿਆਰੇ ਤਰੀਕਾ ਹੈ ਜੁਗਤੀ ਹੈ ਸੋ ਹਜ਼ੂਰ ਕੀ ਕਰਦੇ ਨੇ ਕਦੇ ਨੂੰ ਕਰ ਦੇ ਰਹੇ ਇਹ ਜਿਹੜਾ ਕੱਖ ਹੋ ਗਿਆ ਸੀ ਜੀਵ ਸੋ ਸਾਰ ਵੀ ਹੁਣ ਤੋਂ ਸੁਰੱਖਿਅਤ ਭਾਵਾ ਹੈ ਵਾਜਰ ਰੁਪੀ ਪਾਉਣ ਦਾ ਪਤਾ ਨਹੀਂ ਰੁਪੀ ਕਿਹੜੀ ਜੂਨ ਵਿੱਚ ਜਾ ਪੈਣਾ ਕਦੇ ਕਿਸੇ ਜੂਨ ਵਿੱਚ ਜਾ ਪੈਣਾ ਸੋ ਕਿਰਪਾ ਕਰਕੇ ਆਪ ਮੇਰੇ ਸੁਮੇਰ ਪਰਬਤ ਦੀ ਆਈ ਅਚਾਨਕ ਰੂਪ ਦੇ ਵਿੱਚ ਵਾਹਿਗੁਰੂ ਵਿੱਚ ਅਭੇਦ ਕਰਕੇ ਸੁਮੇਰ ਪਰਬਤ ਦੀ ਆਈ ਜੰਮਣ ਮਤ ਰਹਿ ਕਰਨ ਵਾਲੇ ਹਨ
ਸਹਿਕੰਤਾ ਹਰੀਓ
ਸਹਿਜੀ ਆਈ ਕੇ ਅਲਪਰਦ ਕੁਛ ਸੋ ਵਿਕਾਰਾਂ ਦਾ ਗਰਸਿਆ ਹੋਇਆ ਇਹਨਾਂ ਨੂੰ ਹਰੀਓ ਹਰੀ ਦਾ ਰੂਪ ਦੀ ਕਿਰਪਾ ਕਰਕੇ ਬਣਾ ਲਿਆ ਖਾਲਸਾ ਮੇਰੋ ਰੂਪ ਖਾਲਸੇ ਮੈਂ ਹਉ ਕਰਾਉਣ ਵਾਲਾ ਸੋ ਐਸੀ ਬਖਸ਼ਿਸ਼ ਕੀਤੀ ਖਾਲਸੇ ਨੂੰ ਆਪਣਾ ਰੂਪ ਬਣਾ ਲਿਆ ਹਰ ਹਰ ਜਲ ਕੋਈ ਏਕ ਹੈ ਦਿਲ ਵਿਚਾਰ ਕਾ ਇਸ਼ਾਰ ਹੈ ਜਲ ਤੇ ਉਹ ਪ੍ਰਾਣੀ ਦੇ ਜਲ ਹੀ ਜਿਹਾ ਸਮਾਹ ਹੈ ਸਾਥੀ ਨਾਲ ਲਾ ਕੇ ਪਿਆਰ ਰੰਗਰੇਟੇ ਗੁਰੂ ਕੇ ਬੇਟੇ ਰਹੇ ਪੰਥ ਕੇ ਸੰਗ ਸਮੇਟੇ ਹਜ਼ੂਰ ਕਲਿਆਣ ਕੇ ਹੋਣਗੇ ਕਿ ਅੰਮ੍ਰਿਤ ਛਕ ਅੰਮ੍ਰਿਤ ਛਕ ਕੇ ਬਣ ਗਿਆ ਭਾਈ ਜੀਵਨ ਸਿੰਘ ਫਿਰ ਕਲਿਆਣ ਕਰ ਦਿੱਤੀ ਆਪਣਾ ਰੂਪ ਹੀ ਬਣਾ ਲਿਆ ਸੱਚੀ ਪਾਤਸ਼ਾਹੀ ਹੈ ਐਸੀ ਬਖਸ਼ਿਸ਼ ਕੀਤੀ ਹੈ ਜਿਹੜਾ ਇਹ ਅਲਪਜ ਕੁਛ ਜੀਵ ਸੀ ਸਾਹਿਬ ਦਾ ਮੌਤ ਉੱਤੀ ਸ਼ੇਰ ਤੋਂ ਹਰ ਥੋੜੇ ਬਣਦਾ ਗਿਆ ਇਹਨੂੰ ਸ਼ੇਰ ਪ੍ਰਾਪਤਾ ਆਪਣਾ ਰੂਪੀ ਹਰੀ ਨੇ ਬਣਾ ਲਿਆ ਕਾਲ ਦਾ ਭੈ ਹੋ ਕਿਸੇ ਪ੍ਰਕਾਰ ਦਾ ਰਹਿ ਜਾਂਦਾ
ਬੂਡਨ ਪਾਤਰੀਆਂ
ਜਿਹੜੇ ਸੰਤਾਪ ਸਮੁੰਦਰ ਵਿੱਚ ਉਭਰਾ ਸਨ ਉਹ ਤਰਨ ਵਾਲੇ ਬਣ ਗਏ ਮਨ ਪਹਿਲਾਂ ਕਰਦਾ ਸੀ ਸਖੀ ਸਰਵਰ ਦੀ ਉਪਾਸ਼ਨਾ ਭਾਈ ਮੰਜ ਤੇ ਡੁੱਬਰਿਆ ਸੀ ਆਪ ਵੀ ਜਦੋਂ ਗੁਰੂ ਕੀ ਸ਼ਰਨ ਭੱਲੀ ਸੇਵਾ ਕੀਤੀ ਤਾਂ ਹਜ਼ੂਰ ਨੂੰ ਸੇਵਾ ਪ੍ਰਵਾਨ ਹੋਈ ਤਾਂ ਬਚੇ ਕੀਤੇ ਛਾਤੀ ਨਾਲ ਲਾ ਕੇ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹੰਗੇ ਉਹ ਜਹਾਜ ਵਰਗਾ ਗੁਰਮੁਖਾ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਪਾਲ ਉਤਾਰਾ ਹੋਇਆ ਸੋ ਮੇਰੇ ਮਾਰੂ ਜੀ ਸਭ ਸੰਗਤ ਮੇਰੇ ਸੁਰ ਪਾਇਆ ਡੁੱਬਰੇ ਸੀ ਜਿਹੜੇ ਪ੍ਰਤਾਪ ਸਮੁੰਦਰ ਵਿੱਚ ਸਾਨੂੰ ਕਿ ਜਹਾਜ਼ ਤੇ ਚਾਰ ਕੇ ਮੇਰੇ ਬੰਦੇ ਕਰ ਦਿੱਤੇ ਉਹਨਾਂ ਦੇ ਬੇਨਤੀ ਕੀਤੀ ਸੀ ਜਿਹੜੇ ਭਾਈ ਬੱਲੇ ਨੇ ਸੱਚੇ ਪਾਸੇ ਸਾਖਾਂ ਵਿੱਚ ਤੀਹ ਦਿਨ ਜਗ੍ਹਾ ਮਹਾਰਾਜ ਕਹਿੰਦੇ ਨਹੀਂ ਲੱਭਿਆ ਨਹੀਂ ਮਿਲ ਮਹਾਰਾਜ ਨਾਲੇ ਕਹਿੰਦੇ ਨੇ ਤੇਰੀ ਸੇਵਾ ਤੇ ਪ੍ਰਸੰਨ ਦਾ ਵਾਰ ਮੰਗਣਾ ਸੱਚੇ ਪਾਤਸ਼ਾਹ ਕਹਿੰਦੇ ਰਾਜ ਭਾਗ ਵਧਾ ਦਿੰਦੇ ਹਾਂ ਇਸ ਸੁਵਿਧਾ ਦੇ ਦਿੰਦੇ ਹਾਂ ਫੌਜ ਵਧੇਗੀ ਸਵਰਗ ਦਾ ਰਾਜ ਨਹੀਂ ਮਿਲ ਸਕਦਾ ਉਹਨੂੰ ਬੰਦੀ ਹੋ ਸਕਦੀ ਹੈ ਸਾਖਾਂ ਵਿੱਚ ਜਗ੍ਹਾ ਮਹਾਰਾਜ ਮੈਂ ਤਾਂ ਉਹੀ ਦਾਤ ਮੰਗਣੀ ਹੈ ਤੁਹਾਡੇ ਵਰਗੇ ਦਾਤੇ ਹੋਣ ਤੇ ਮੇਰੇ ਵਰਗਾ ਮੰਗਤਾ ਹੋਵੇ ਫਿਰ ਹੁਣ ਘੱਟ ਕੀ ਚੀਜ਼ ਮੰਗਣੀ ਹੈ ਰਾਜੇ ਦੇ ਕੋਲੋਂ ਤੁਰੀ ਵੀ ਪਨ ਮੰਗਦੇ ਆ ਨਾ ਤਾਂ ਮੰਗਤਾ ਹੀ ਸੋਭਾ ਪਾ ਗਿਆ ਤੇ ਨਾ ਰਾਜੇ ਸੋਭਾ ਪਾ ਗਿਆ ਸੋ ਤੁਸੀਂ ਰਾਜੇ ਤੇ ਰਾਜਾ ਮਹਾਰਾਜੇ ਤੇ ਮਹਾਰਾਜਾ ਹੈ ਤੁਹਾਡੇ ਕੋਲੋਂ ਇਹੀ ਦਾਤ ਮੈਂ ਮੰਗਦਾ ਹਾਂ ਹਜ਼ੂਰ ਕਹਿੰਦੇ ਫਿਰ ਖੰਡੇ ਦਾ ਅੰਮ੍ਰਿਤ ਛਕ ਸਮੇਤ ਪਰਿਵਾਰ ਦੇ ਅੰਮ੍ਰਿਤ ਛਕਾਇਆ ਨਾਲੇ ਆਪਣੇ ਮਿੱਤਰ ਦੋਸਤਾਂ ਸੰਬੰਧੀਆਂ ਨੂੰ ਲੈ ਕੇ ਆਇਆ ਸਵਾ ਸੌ ਦੀ ਗਿਣਤੀ ਤੱਕ ਕੇ ਨਾਲ ਲੈ ਕੇ ਆਇਆ ਜਦੋਂ ਅੰਮ੍ਰਿਤ ਛਕ ਕੇ ਗੱਲਾਂ ਸਿੰਘ ਬਣਿਆ ਫਿਰ ਬੇਨਤੀ ਕਰਨ ਲੱਗਾ ਮਹਾਰਾਜ ਹੁਣ ਸੱਖਣ ਦੀ ਜਗ੍ਹਾ ਮਿਲੇਗੀ ਹਜ਼ੂਰ ਕਹਿੰਦੇ ਹੁਣ ਤੈਨੂੰ ਕੱਲੇ ਨੂੰ ਤਾਂ ਕੀ ਸ਼ੰਕਾ ਪੜ ਪੰਕਤੀ ਦੀਨ ਦਾ ਆਮ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਤੇਰਾ ਸਾਰਾ ਪਰਿਵਾਰ ਹੀ ਮੇਰੇ ਚਾਰ ਪਾਸੇਗਾ ਸਮੇਤ ਪਰਿਵਾਰ ਸੰਬੰਧੀਆਂ ਨੇ ਜਿੰਨਾ ਜਿਹਾ ਮੁੜ ਚੱਕਿਆ ਗੁਰੂ ਕੇ ਮੇਰੇ ਤੇ ਚੜੇ ਹੁਣ ਫਿਰ ਸਾਰ ਸਮੁੰਦਰ ਚ ਡੁੱਬੋਗੇ ਸਾਰੇ ਸਭ ਸਾਡੇ ਜਗ੍ਹਾ ਮਿਲੇ ਸੋ ਡੁੱਬਦੇ ਹਰ ਪਾਪ ਦਿੰਦੇ ਹਰ ਸੱਚੀ ਪਾਤਸ਼ਾਹ ਜੀ
ਗੁਣਤਾ ਭਰੀਆਂ
ਜਿਹਦਾ ਅੰਦਰ ਕੋਲ ਤਾਈ ਹੈ ਸੁਭ ਗੁਣਾਂ ਨੇ ਨਵਾਂ ਨਵਾਂ ਭਰ ਦਿੱਤਾ ਉਹਨਾਂ ਦੇ ਜੀਵਨ ਨੂੰ ਕਿਰਪਾ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਕੋਈ ਉਤਾਈ ਪ੍ਰਤੱਖ ਨਹੀਂ ਰਹਿ ਦਿੱਤੀ ਭਾਈ ਆਦਮ ਵਰਗੇ ਜੀ ਆਏ ਤਾਂ ਸੇਵਾ ਕਰਨ ਤੋਂ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੋ ਅੱਗੇ ਪੋਤਰੇ ਕਿੱਡਾ ਵੱਡਾ ਪ੍ਰਭਾਵ ਵਧਿਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੋ ਰਿਧੀਆਂ ਕਰਾਮਾਤਾਂ ਬਖਸ਼ਿਸ਼ਾਂ ਲੋਕ ਪ੍ਰੋਗ ਦੇ ਪਦਾਰਥ ਕੋਈ ਉਤਾਈ ਨਹੀਂ ਰਹਿ ਜਾਂਦੀ ਬ੍ਰਹਮ ਗਿਆਨ ਦੀ ਦਾਤ ਜੀਵਨ ਮੁਕਤੀ ਦੀ ਦਾਤ ਨਾਮ ਦੀ ਦਾਤ ਉਹਨਾਂ ਹਿਰਦੇ ਭਰ ਦਿੰਦੇ ਹਨ ਆਪ
ਅੰਧਕਾਰ ਕੋਟ ਸੂਰ ਉਜਾਰਮ
ਜਿੱਥੇ ਅੰਧਾਰਾ ਰਿਹਾ ਅਗਿਆਨ ਦਾ ਉੱਥੇ ਕੋਟ ਸੂਰ ਨਾਨਕ ਪ੍ਰਗਾਸ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਸ਼ਬਦ ਦੁਆਰਾ ਕਰ ਦਿੰਦੇ ਰਹੇ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵਿੱਚ ਫਿੱਕਾ ਪੈ ਗਿਆ। ਉਹ ਐਸਾ ਪ੍ਰਕਾਸ਼ ਹੈ ਗੁਰੂ ਦੇ ਸ਼ਬਦ ਦਾ, ਜਿਸ ਕਰਕੇ ਫਿਰ ਕਦੇ ਹਨੇਰਾ ਨੇੜੇ ਨਹੀਂ ਪਾਉਂਦਾ।
ਬਿਨਵੰਤ ਨਾਨਕ ਹਰ ਗੁਰ ਦਇਆਰੰ,
ਸਾਰੇ ਨਾਮ ਮਿਲਦੀ ਕਦੋਂ ਹਜ਼ੂਰ ਕਹਿੰਦੇ ਜਦੋਂ ਹਰੀ ਕਰੂ ਸਬਜੂ ਜੀ ਦਿਆਲੂ ਹੋਣ ਕਿਰਪਾਲੂ ਹੋਣ। ਸਾਹਿਬ ਆਪ ਮਿਲ ਸਕਦੀ ਹੈ, ਆਪਾਂ ਸਬਜੂ ਜੀ ਨੂੰ ਦਿਆਲੂ ਆਪਣੇ ਉੱਤੇ ਕਰਨਾ ਤਾਂ ਗੁਰੂ ਦਾ ਹੁਕਮ ਮੰਨੀਏ। ਹੁਣ ਤੱਕ ਜਿਹੜੇ ਨੇ ਗੁਰੇ ਨੇ ਗੁਰੂ ਘਰ ਸੰਗੇ ਲੱਭ ਸਕੂ, ਜਦੋਂ ਆਪਾਂ ਗੁਰੂ ਕੇ ਪੁੱਤਰ ਹੀ ਬਣ ਗਏ, ਧੀਆਂ ਬਣ ਗਏ, ਫਿਰ ਚੋਣਾ ਬਾਪੂ ਪ੍ਰਸੰਨ ਹੋਵੇਗਾ, ਜ਼ਰੂਰ ਪ੍ਰਸੰਨ ਹੋਵੇਗਾ। ਫਿਰ ਜੇ ਕੋਈ ਥੋੜੀ ਬਹੁਤੀ ਭੁੱਲ ਚੁੱਪ ਹੋਈ ਨਹੀਂ ਤਾਂ ਉਹ ਬੜੇ ਕਿਰਪਾਲੂ ਨੇ। ਜੈਸਾ ਬਾਲਕ ਭਾਏ ਸੁਭਾਈ ਲੱਖੇ ਅਪਰਾਧ ਸੁਭਾਵਾ ਹੈ, ਕਰੋ ਦੇ ਕਿਸੇ ਬਹੁ ਪਾਠੀ ਪਹੁੰਚ ਕੇ ਤਾਂ ਗੱਲ ਲਾਵਾ ਹੈ, ਪਿਛਲੇ ਸੌਗਣ ਬਲ ਚਲਾ ਸਭ ਆਦਾ ਮਾਰਗ ਪਾ, ਅੱਗੇ ਸਿੱਧੇ ਰਸਤੇ ਪਾ ਦੇਣਗੇ ਕਿਰਪਾ ਕਰਕੇ।
ਬ੍ਰਾਹਮਣ ਹੈ ਸੰਗ ਉਧਰ
ਹਜ਼ੂਰ, ਇਹ ਜਿਹੜੇ ਬ੍ਰਾਹਮਣ ਨੇ ਇਹਨਾਂ ਦੇ ਨਾਲ ਮਿਲ ਕੇ ਵੀ ਉਧਰ ਸਕੀ ਦਾ ਹੈ। ਹਜ਼ੂਰ ਕਹਿੰਦੇ ਹਾਂ ਭਾਈ, ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਬੈਸ ਹੋਵੇ, ਸ਼ੂਦਰ ਹੋਵੇ, ਉਹਨਾਂ ਦੀ ਸੰਗਤ ਕਰਕੇ ਉਧਾਰ ਹੋ ਸਕਦਾ ਹੈ, ਬਸ਼ਰਤੇ ਕਿ ਉਹ ਸਿਮਰ ਭਜਨ ਤੋਂ ਜੁੜੇ ਹੋਏ, ਉਹਨਾਂ ਦਾ ਜੀਵਨ ਕਿਆ ਹੋਵੇ। ਹਜ਼ੂਰ ਕਹਿੰਦੇ ਸਾਡੇ ਘਰ ਵਿੱਚ ਕੋਈ ਜਾਤੀਵਾਦ ਨਹੀਂ, ਵਰਨਵਾਦ ਨਹੀਂ, ਤੋ ਸਾਡੇ ਘਰ ਵਿੱਚ ਕੋਲਾ ਊਚ ਨੀਚ ਦਾ ਧੀਰ ਨਹੀਂ, ਸਾਡੀ ਨਿਗਾਹ ਸਾਰੇ ਇੱਕੋ ਜਿਹੇ। ਜੇ ਬ੍ਰਾਹਮਣ ਦਾ ਪੁੱਤਰ ਹੋ ਕੇ ਜੁੱਤੀਆਂ ਕਰੇ ਤਾਂ ਤੁਹਾਨੂੰ ਮੋਤੀ ਕਹਿਣਾ ਸਾਰਿਆਂ ਨੇ, ਤੇ ਜੇ ਜਿਵੇਂ ਤੁਸੀਂ ਸ਼ੂਦਰ ਕਹਿੰਦੇ ਜੇ ਜੇ ਉਹ ਭਾਵ ਭਰਤੀ ਕਰਨਾ ਤਾਂ ਸਭ ਤੋਂ ਉੱਤਮ ਬਣ ਜਾਣਾ। ਗੁਰੂ ਘਰ ਦੇ ਵਿੱਚ ਤਾਂ ਜਿਹੋ ਜਿਹੇ ਜੀਵਨ ਹੈ, ਜਿਹੋ ਜਿਹੇ ਕਰਮ ਹੈ, ਉਸ ਅਨੁਸਾਰ ਉੱਚਾ ਨਿਵਾਸ ਕੋਈ ਹੋ ਸਕਦਾ ਹੈ। ਸੋ ਗੁਰੂ ਘਰ ਦੇ ਵਿੱਚ ਕੋਈ ਵਰਨ, ਕੋਈ ਆਸ਼ਰਮ, ਕੋਈ ਜਾਤੀ ਭੇਦ, ਕੋਈ ਵਿਤਕਰਾ ਇਸ ਪ੍ਰਕਾਰ ਦਾ ਨਹੀਂ। ਸਤਿ ਜੀ ਕਿ ਸਾਰੇ ਵਿਤਕਰੇ ਦੂਰ ਕੀਤੇ ਦਸਮ ਸੂਰ ਦੇ ਵਿੱਚ ਹੀ ਪਹਿਲੇ ਸੂਰ ਤੋਂ ਲੈ ਕੇ ਗੁਰੂ ਘਰ ਦਿੱਤੇ ਆ, ਭਾਈਵਾਲੋ ਦੇ ਘਰ ਪਹਿਲਾਂ ਪਹੁੰਚੇ, ਫਿਰ ਇਸੇ ਤਰ੍ਹਾਂ ਲੰਗਰ ਸਾਂਝਾ ਕਰ ਦਿੱਤਾ ਹੈ। ਕੋਈ ਇਹ ਫਰਕ ਨਹੀਂ ਕਿ ਦੂਜਾ ਪੰਗਤ ਮੇਰੇ ਜੀਵਨ ਕਰੇ ਧੱਕੇ ਮਾਰ ਕੇ ਕਰ ਦਿਓ, ਬਿਲਕੁਲ ਨਹੀਂ। ਇਸੇ ਤਰ੍ਹਾਂ ਇੱਕੋ ਹੀ ਸਰੋਵਰ ਬਣਾਓ, ਸਾਰੇ ਹੀ ਇਸ਼ਨਾਨ ਕਰੋ, ਇਹ ਨਹੀਂ ਕਿ ਸਰੋਵਰ ਭਿੱਖਿਆ ਜਾਵੇਗਾ। ਇੱਕੋ ਹੀ ਬਾਣੀ ਪੜ੍ਹ ਵਾਸਤੇ ਸਾਰਿਆਂ ਨੂੰ ਦੇ ਦਿੱਤੀ, ਗੁਰਦੁਆਰੇ ਸਾਹਿਬ ਚ ਰੁਕਾਵਟ ਹੀ ਕਦੇ ਕਿਸੇ ਨੂੰ ਨਹੀਂ ਕਦੇ ਸੁਣੀ ਹੋਣੀ। ਇਸ ਵਾਸਤੇ ਸਭੇ ਸਾਂਝੀ ਵਾਰ ਸੁਣਾਏ, ਕੋਈ ਨਾ ਦਿੱਤਾ ਬਾਹਰ ਆ ਸਕੇ। ਦਸਵੇਂ ਸਰੂਪ ਦੇ ਵਿੱਚ ਖੰਡੇ ਦਾ ਅਮਰ ਛਕਾ ਕੇ ਲਾਈ ਚੀਵੇ ਜਾਂ ਕਿਸੇ ਹੋਰ, ਤੋ ਇਹ ਸਭ ਜਿਹੜਾ ਅਸੀਂ ਪੁੱਛੀ ਦਾ ਭੇਦ ਵੇਖ ਸਭ ਨੂੰ ਆਪਣਾ ਖਾਲਸ ਕਰਦਾ। ਇਸ ਵਾਸਤੇ ਕੇਵਲ ਬ੍ਰਾਹਮਣਾਂ ਦੇ ਨਾਲ ਸਿੰਘਾ ਪੁੱਤ ਨਹੀਂ, ਹਜੇ ਕਹਿੰਦੇ ਬ੍ਰਾਹਮਣ ਦੇ ਘਰ ਵਿੱਚ ਵੀ ਜੇ ਕੋਈ ਜੰਮਿਆ ਉਹਦੀ ਸੰਗਤ ਕਰਕੇ ਵੀ ਉਧਾਰ ਹੋ ਸਕਦਾ, ਪਰ ਸ਼ਰਤ ਕੀ?
ਬ੍ਰਹਮ ਕਰਮ ਜੇ ਪੂਰਨ ਹੈ,
ਪਰ ਜੇ ਉਹ ਬ੍ਰਾਹਮਣਾਂ ਵਾਲੇ ਕਰਮਾਂ ਵਿੱਚ ਪੂਰਨ ਹੈ, ਸੋ ਪੰਡਿਤ ਕੌਣ ਹੁੰਦਾ? ਸੋ ਪੰਡਿਤ ਜੋ ਤਿਹਾਰ ਹੁੰਦਾ ਕਿ ਪੰਜ ਪੁਤਾਰ ਹੈ, ਬ੍ਰਹਮ ਦਿੰਦਾ ਕਿਸਦਾ ਬ੍ਰਹਮਾਤਰ ਹੈ। ਬ੍ਰਹਮ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਤੇ ਜਿਹੜਾ ਵਾਹਿਗੁਰੂ ਨੂੰ ਜਾਣਿਆ ਹੀ ਜਿਹਨੇ ਜਿਹੜਾ ਅਗਿਆਨੀ ਉਹ ਕਹਿੰਦਾ ਬ੍ਰਹਮਣ ਹੈ, ਉਹ ਕੋਈ ਬ੍ਰਹਮਣ ਨਹੀਂ। ਸੋ ਹਜ਼ੂਰ ਸੱਚੇ ਪਾਤਸ਼ਾਹ ਮਾਲਕ ਕਹਿੰਦੇ ਨੇ ਜੇ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਕਰਮਾਂ ਨੂੰ ਉਹ ਪੂਰਨ ਹੈ, ਬ੍ਰਹਮ ਗਿਆਨੀ ਬਣਿਆ ਹੋਇਆ ਹੈ, ਤਾਂ ਬ੍ਰਹਮ ਗਿਆਨੀ ਬ੍ਰਾਹਮਣ ਦੀ ਸੰਗਤ ਕਰਕੇ ਵੀ ਉਧਾਰ ਹੋ ਸਕਦਾ ਹੈ।
ਆਤਮ ਰਤਨ ਸੰਸਾਰ ਗਹਨ,
ਪਰ ਜੇ ਬ੍ਰਾਹਮਣ ਹੋ ਕੇ ਉਸਦਾ ਆਤਮ ਮਨ ਜਿਹੜਾ ਹੈ ਉਹ ਰਤਨ ਰੰਗਿਆ ਹੋਵੇ ਰਿਸ਼ੀ ਵਿਕਾਰਾਂ ਵਿੱਚ, ਤੇ ਸੰਸਾਰ ਦੇ ਨਾਲ ਉਹਦੀ ਹੋਵੇ ਪਕੜ, ਤੁਹਾਨੂੰ ਪਕੜ ਹੋਵੇ ਬੜੀ ਭਾਰੀ,
ਤੇ ਮਰ ਨਾਨਕ ਨਹੀਂ ਫਲ ਹੈ।
ਹਜ਼ੂਰ ਕਹਿੰਦੇ ਉਹ ਜਿਹੜੇ ਮਨੁੱਖ ਦੇ ਵਿਅਰਥ ਉਹਨਾਂ ਦੇ, ਭਾਵੇਂ ਬ੍ਰਾਹਮਣ, ਭਾਵੇਂ ਛੱਤਰੀ ਹੈ, ਭਾਵੇਂ ਬੈਸ ਹੈ, ਭਾਵੇਂ ਸੁੰਦਰ ਹੈ, ਜੇ ਤਾਂ ਆਤਮ ਮਾਰੀ ਲੱਗਿਆ ਹੋਇਆ ਰਿਸ਼ੀ ਵਿਕਾਰਾਂ ਵਿੱਚ, ਜੇ ਸੰਸਾਰ ਦੇ ਪਦਾਰਥਾਂ ਨਾਲ ਪਕੜ ਹੈ ਜਿੱਤੀ ਉਹਦਾ ਜੀਵਨ ਵਿਅਰਥ ਹੈ। ਸੋ ਚਾਹੀਦਾ ਕਿ ਆਤਮ ਰਤਨ ਸੰਸਾਰ ਨਹੀਂ। ਸੋ ਇਸ ਪ੍ਰਕਾਰ ਆਤਮ ਆਪਣੇ ਮਨ ਨੂੰ ਰੰਗ ਲਵੇ ਜਿਹੜਾ ਪਰਮੇਸ਼ਰ ਦੇ ਸਿਮਰ ਭਜਨ ਦੇ ਵਿੱਚ, ਸੋ ਜੇ ਸੰਸਾਰ ਦੀ ਜਿਹੜੀ ਗੱਲ ਪਕੜਾ ਨਾ ਨਿਰਫਲ ਹੈ, ਇਹਨੂੰ ਨਿਰਫਲ ਕਰ ਦੇਵੇ, ਤਿਆਗ ਦੇਵੇ, ਤੇ ਨਾਲ ਨਾਲ ਉਹ ਜਿਹੜੇ ਮਨੁੱਖ ਨੇ ਨਾ ਉਹ ਸੂਰਮੇ ਹਨ। ਸੋ ਐਸੇ ਬ੍ਰਹਮ ਗਿਆਨੀ ਨੂੰ ਸੰਗਤ ਕਰਕੇ ਪਾਰ ਉਤਾਰਾ ਹੋ ਸਕਦਾ ਹੈ। ਇਸੇ ਦੇ ਕਾਰਨ ਤਰੰਗੇ ਹੋਏ ਮਨ ਵਾਲਾ ਸੰਸਾਰ ਦੀ ਪਕੜ ਵਾਲੀ ਦਾ ਜੀਵਨ ਵਿਅਰਥ ਹੈ, ਉਹਦੇ ਮਗਰ ਅਸੀਂ ਹੀ ਕਦੇ ਵੀ ਲੱਗਣਾ। ਇਸੇ ਤਰ੍ਹਾਂ ਜਿਹੜਾ ਆਪਣੇ ਸਰੀਰ ਦੀ ਪਕੜ ਵਿੱਚ ਲੱਗਾ ਹੋਇਆ ਹੈ, ਸੰਤੋ ਕੀ ਸੰਤ ਕੱਪੜੀ ਦਿੱਤੇ ਸਾਰੇ ਸਦਾ, ਮੈਂ ਹੀ ਲੱਭਦਾ, ਮੈਂ ਹੀ ਸਾਰੇ ਸੁਧਾਰ ਕਰਨ ਵਾਲਾ ਹੈ। ਜਿਹੜਾ ਆਪਣੀ ਦੇਹ ਨੂੰ ਸਰੀਰ ਦੀ ਪਕੜ ਹੈ, ਜਿਹਨੂੰ ਜਿਹੜਾ ਉਸ ਦੇਹਧਾਰੀ ਦੇ ਮਗਰ ਲੱਗੇਗਾ, ਉਹਦਾ ਉਹਦਾ ਉਹਦੇ ਲਈ ਕਲਿਆਣ ਕਦੇ ਵੀ ਹੋਵੇਗੀ।
ਪਰ ਦਰਬ ਹਿਰਨ ਬਹਾ ਵਿਘਨ ਕਰਨ,
ਸੋ ਐਸੇ ਲੋਕ ਜਿਹੜੇ ਪਰਾਇਆ ਦੇ ਪਰਾਏ ਦੇ ਧਨ ਨੂੰ ਹਿਰਨ ਚਲਾਉਂਦੇ ਹਨ, ਜੇ ਕਿਸੇ ਦੇ ਚੰਗੇ ਕਰਮਾਂ ਦੇ ਬਹੁਤੇ ਵਿਘਨ ਪਾ ਦਿੰਦੇ ਹਨ ਜੋ
ਚਰਨੰ ਸਰਬ ਜੀ ਹੈ
ਚਰਨੰ ਉਹ ਵਿਸ਼ੇਸ਼ ਕਰਕੇ ਚਲੀ ਜਾਂਦੇ ਨੇ ਖਾਧੀ ਜਾਂਦੇ ਨੇ ਸਾਰੇ ਜੀਆਂ ਨੂੰ ਲੁੱਟੀ ਕੁ ਸੁੱਤੀ ਜਾਂਦੇ ਨੇ ਸੋ ਇਸ ਪ੍ਰਕਾਰ ਵਿਸ਼ੇਸ਼ ਕਰਕੇ ਜਿਹੜੇ ਚਲੀ ਖਾਈ ਪੀ ਜਾਂਦੇ ਹਨ ਸਾਰੇ ਜੀਆਂ ਦੇ ਪਾਈ ਸੋ ਕੋਈ ਬੱਕਰਾ ਨਹੀਂ ਛੱਡਣਾ ਸੱਪਾ ਨਹੀਂ ਛੱਡਣਾ ਕੋਈ ਹੋਰ ਢੇਰ ਨਹੀਂ ਛੱਡਣੀ ਸੋ ਕੋਈ ਨਹੀਂ ਛੱਡਣਾ ਇਸ ਪ੍ਰਕਾਰ ਜਾਂ ਖੂਹ ਖਿੰਚ ਕੇ ਲੁੱਟ ਸੁੱਟ ਕੇ ਦੂਸਰਿਆਂ ਕੋਲੋਂ ਖਾਈ ਪੀ ਜਾਣਾ ਸਭ ਕੁਛ ਜ਼ਰੂਰੀ ਆਇਆ ਸੋ ਐਸੇ ਮੇਰੇ ਲੋਕ ਹਨ
ਲੋ ਤ੍ਰਿਸ਼ਨਾ ਅਤਿਪਤ ਮਨ ਮਾਏ
ਲੋ ਲਈ ਇੰਨੀ ਕੁ ਲੈ ਲਈ ਹੈ ਇੰਨੀ ਚੀਜ਼ ਇੰਨਾ ਕੁ ਹੋਰ ਲੈਣਾ ਜਿਨ੍ਹਾਂ ਦੇ ਅੰਦਰ ਤੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਸਹਿ ਸੱਚੇ ਲਾਸੋਂ ਕੋ ਧਾਵੈ ਤ੍ਰਿਸ਼ਨਾ ਆਵੈ ਮਾਇਆ ਪਾਛੈ ਪਾਵੈ ਅਤਿਪਤ ਮਨ ਮਾਏ ਮਨ ਜਿਹੜਾ ਮਾਇਆ ਵੱਲੋਂ ਅਤਿਪਤ ਰਚਦਾ ਨਹੀਂ ਕਰੇ ਤ੍ਰਿਪਤੀ ਨਹੀਂ ਆਉਂਦੀ ਜਿਸ ਦਾ ਮਨ ਖਾਈ ਹੈ ਮਾਇਆ ਵਾਸਤੇ ਤੇ ਪਿਛਲਾ ਰਸਾ ਕਸਾ ਨਹੀਂ ਇੰਨੇ ਚੀਜ਼ ਲੈ ਲਈ ਹੋਰ ਚੀਜ਼ ਲੈ ਲਓ ਫੜ ਲਓ ਲੈ ਲਓ ਲੋ ਲੈ ਲਓ ਲੈ ਲਓ ਜਿਹਨਾਂ ਦੇ ਮਨ ਵਿੱਚ ਹੈ ਤੋ ਜਿਹੜਾ ਮਨ ਤੋ ਮਾਇਆ ਕਰਕੇ ਕਦੇ ਲੜਦਾ ਹੋਵੇ ਪਿਛਲਾ ਜਿਹਨਾਂ ਦੇ ਮਨ ਦੇ ਵਿੱਚ
ਕਰਮ ਕਰਤ ਸੂਤਰ ਹੈ
ਐਸੇ ਮਾੜੇ ਕਰਮਾਂ ਨੂੰ ਕਰਦੇ ਨੇ ਤਾਂ ਉਹ ਭਾਈ ਸੂਤਰ ਸੂਰ ਬਣ ਇੱਥੇ ਵੀ ਉਹ ਸੂਰਾਂ ਵਰਗੇ ਹਨ ਹੱਕ ਪਰਾਇਆ ਨਾਲ ਤਾਂ ਉਹ ਸੂਰ ਉਸ ਜਾਏ ਉਹ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਤੋ ਉਹ ਸੂਰਾਂ ਵਰਗਾ ਉਹਨਾਂ ਦਾ ਸੁਭਾਅ ਹੈ ਮਰ ਕੇ ਅੰਕੁਲ ਸੂਰ ਬਣਗੇ ਗੰਦਗੀ ਸਾਫ਼ ਕਰਿਆ ਕਰਨਗੇ
ਮਤੇ ਸਮੇਵ ਚਰਨ
ਉਧਾਰ ਕਿਵੇਂ ਹੋਵੇਗਾ ਹਜ਼ੂਰ ਸਮਾਪਤੀ ਕਰਦੇ ਹੋਏ ਫਰਮਾਉਂਦੇ ਨੇ ਭਾਈ ਮਤੇ ਸਮੇਵ ਚਰਨ ਜਿਨ੍ਹਾਂ ਦਾ ਮਨ ਮਸਤ ਹੋਇਆ ਹੋਇਆ ਹੈ ਸਮਾਇਆ ਹੋਇਆ ਜੋ ਵਾਹਿਗੁਰੂ ਇਹ ਨਿਸ਼ਚੇ ਕਰਕੇ ਉਸ ਦੇ ਚਰਨਾਂ ਵਿੱਚ ਜਿਹਨਾਂ ਦਾ ਮਨ ਮਸਤ ਹੋਇਆ ਹੋਇਆ ਹੈ
ਉਧਰ ਹੈ
ਉਹ ਜਿਹੜਾ ਭਾਏਦਾਇਕ ਹੈ ਸੰਸਾਰ ਪੁੱਤਰ ਕਠਿਨ ਕਰਨ ਵਾਲਾ ਇਹਦੇ ਤੋਂ ਉਧਰ ਜਾਂਦਾ ਉਹਨਾਂ ਦਾ ਉਧਾਰ ਹੋ ਜਾਂਦਾ ਭਾਏਦਾਇਕ ਕਠਿਨ ਕਰਨ ਵਾਲੇ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਮਤੇ ਸਮੇਰ ਇਹ ਜਿੰਨੇ ਸਾਰੇ ਗੁਰਸਿੱਖ ਨੇ ਜਿੰਨੇ ਸਾਰੇ ਰੱਬ ਦੇ ਪਿਆਰੇ ਨੇ ਸਮੇਰ ਇਹ ਨੇਕੇ ਕਰਕੇ ਸਾਰਿਆਂ ਦਾ ਹੀ ਇਹ ਮਤਾ ਹੈ ਸਾਰੇ ਨੇ ਗੁਰਮਤਾ ਸੋਚ ਕੇ ਇਹ ਗੱਲ ਕਹੀ ਨੇ ਵਿਚਾਰ ਕੇ ਚਰਨ ਉਹਦੇ ਨਾਲ ਭਾਇ ਪੁੱਤਰ ਹੈ ਜੇ ਪਰਮੇਸ਼ਰ ਦੇ ਚਰਨਾਂ ਵੀ ਪਹੁੰਚ ਰਹੇ ਨੇ ਤਾਂ ਭਾਏਦਾਇਕ ਕਠਿਨ ਕਰਨ ਵਾਲੇ ਸੰਸਾਰ ਤੋਂ ਤਰ ਜਾਂਦੇ ਹਨ
ਅਨੇਕ ਪਾਪਿਕ ਹਰਨ
ਉਹਨਾਂ ਦੇ ਅਨੇਕਾਂ ਜਿਹੜੇ ਪਾਪ ਨੇ ਉਹ ਨਾਸ਼ ਹੋ ਜਾਂਦੇ ਹਨ
ਨਾਨਕ ਸਾਧ ਸੰਗਮ ਨਾ ਸੰਸਿਆ ਹੈ
ਕਿੰਨੇ ਨਾਸ਼ ਹੁੰਦੇ ਨੇ ਪਾਪ ਕਹਿੰਦੇ ਸਾਧ ਸੰਗਮ ਸਭ ਸੰਗਤ ਦੇ ਤੌਰ ਤੋਂ ਸਾਰੇ ਪਾਪ ਨਾਸ਼ ਹੋ ਜਾਂਦੇ ਨੇ ਨਾ ਸੰਸਿਆ ਨਹੀਂ ਸੰਸਕਾਰਿਤ ਕਰਦੇ ਕੋਈ ਸ਼ੱਕ ਹੀ ਨਹੀਂ ਕੋਈ ਰਹਿ ਜਾਂਦਾ ਇਹ ਸਾਰਿਆਂ ਦਾ ਨਿਸ਼ਚਾ ਰੱਬ ਦੇ ਪਿਆਰਿਆਂ ਦਾ ਸਾਰੇ ਜੁੜ ਮਿਲ ਕੇ ਇਹੀ ਗੱਲ ਕਹਿੰਦੇ ਨੇ ਕਿ ਜਿਹੜੇ ਸਾਧ ਸੰਗਤ ਦੇ ਵਿੱਚ ਮਿਲਦੇ ਨੇ ਉਹ ਸਾਧ ਸੰਗਤ ਦੇ ਚਰਨਾਂ ਦੀ ਜਿਹੜੀ ਕੋਰਟ ਮਿਲਦੇ ਨੇ ਉਹਨਾਂ ਦੇ ਅਨੇਕਾਂ ਪਾਪ ਹੋ ਜਾਂਦੇ ਨੇ ਨਾਸ਼ ਉਹਨਾਂ ਦਾ ਹੋ ਜਾਂਦਾ ਪਾਇਦਾ ਕਠਨ ਕਰਨ ਵਾਲੇ ਸੰਸਾਰ ਤੋਂ ਪਾਰ ਉਤਾਰਾ ਨਹੀਂ ਸੰਸਾਰ ਇਹਦੇ ਵਿੱਚ ਰਤੀ ਮਾਤਰ ਦੀ ਕੋਈ ਸੋ ਇਹ ਨਿਸ਼ਚਾ ਬਣਾਇਆ ਸੋ ਸੰਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਸਿੱਖਿਆ ਦਿੰਦਾ ਹੋਇਆ ਇੱਥੇ ਇਹ 50 ਪੌੜੀਆਂ ਵਾਲੀ ਪਵਿੱਤਰ ਬਾਣੀ ਸੰਪੂਰਨ ਕੀਤੀ ਹੈ ਸਾਹਿਤ ਕੀਤੀ ਤੇ ਚੌਂਕਾ ਅੱਗੇ ਲਾਇਆ ਚਾਰ ਸਲੋਕ ਪਹਿਲੇ ਪਾਤਸ਼ਾਹ ਨੇ ਸਾਹਿਤ ਕੀਤੀ ਦਿੱਲੀ ਆਏ ਨੇ ਨਾਲ ਉਹ ਚੌਂਕਾ ਕਾ ਲਿਖਿਆ ਹੈ ਚਾਰ ਸਲੋਕ ਪਹਿਲੇ ਪਾਤਸ਼ਾਹ ਨੇ ਔਰ ਇਹ 50 ਸਲੋਕ ਪੰਜੇ ਪਾਤਸ਼ਾਹ ਨੇ ਹਨ ਬ੍ਰਹਮ ਵਿਦਿਆ ਦਾ ਨੁਰਖ ਕੋਈ ਕੀਤਾ ਮੋਹ ਮਤਾਂ ਦਾ ਜਾਲ ਹਜ਼ੂਰ ਨੇ ਕੱਟਿਆ ਹੈ ਆਪਾਂ ਵੀ ਇਸ ਬਾਣੀ ਹਿਰਦੇ ਵਿੱਚ ਵਸਾਈਏ ਲੋਕ ਪ੍ਰਲੋਕ ਵਿੱਚ ਸੁੰਦਰੇ ਹੋਵਾਂਗੇ ਭਾਰੀ ਖੁਸ਼ੀ ਕਿ ਅੱਜ ਇੱਥੇ ਕੋਈ ਸਭਾ ਦਾਦਰ ਉਨਕੀ ਕਿਰਪਾ ਨਾਲ ਥੋੜੇ ਸਮੇਂ ਨੂੰ ਅੰਮ੍ਰਿਤ ਬਾਬਾ ਦਾ ਤਿਆਰ ਹੋਇਆ ਜਿਨ੍ਹਾਂ ਦੇ ਭਾਗ ਜਾਗੇ ਨੇ ਉਹ ਗੁਰੂ ਕੇ ਪਿਆਰੇ ਚਲੋ ਗੁਰੂ ਕੇ ਜਹਾਜ਼ ਤੇ ਗੁਰੂ ਕੇ ਬੇੜੇ ਤੇ ਹੱਥ ਖੰਡ ਵਿੱਚ ਜਗ੍ਹਾ ਮਿਲੇਗੀ ਸਮੇਤ ਪਰਿਵਾਰਾਂ ਨੇ ਆਪਣਾ ਪਾਰ ਉਤਾਰਾ ਕਰ ਲੈਣਾ ਚਾਹੀਦਾ ਹੈ ਪ੍ਰੀਤਿਆਂ ਦਾ ਤਿਆਰ ਕਰਨਾ ਹੈ ਰਹਿਤ ਪੱਕੇ ਰਹਿਣਾ ਪਰ ਉਹ ਅੰਮ੍ਰਿਤ ਛੱਡੇ ਮੁੜਕੇ ਜਿਨ੍ਹਾਂ ਨੇ ਸ਼ਰਾਬਾਂ ਨਹੀਂ ਪੀਣੀਆਂ ਜਿਨ੍ਹਾਂ ਨੇ ਕਿਰਪਾਨਾਂ ਨਹੀਂ ਵੱਲੋਂ ਲਾਉਣੀਆਂ ਵਿਆਹ ਤੋਂ ਪਿਆਰੇ ਨਾਲ ਰਹਿਤ ਮਰਿਆਦਾ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਪਿਆਰੇ ਨੇ ਜਿਨ੍ਹਾਂ ਨੇ ਚੁਰਾਸੀ ਦਾ ਗੇੜਾ ਕੱਟਣਾ ਉਹ ਚੜ੍ਹੋ ਗੁਰੂ ਕੇ ਜਹਾਜ਼ ਤੇ ਸਤਿਗੁਰੂ ਕਿਰਪਾ ਕਰਨ ਰਹਿਣ ਤਾਂ ਬਖਸ਼ਿਆ ਕਰਨ ਆਪਣੇ ਸਾਰਿਆਂ ਤੇ ਮਤ ਸਮੇਵ ਚਰਨ ਉਹਨਾਂ ਨੂੰ ਭੈ ਪੁੱਤਰ ਹਰੇਕ ਪਾਪ ਇੱਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
ਵਿਸ਼ੇਸ਼ ਤੌਰ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਰਹਿਤ ਮਰਿਆਦਾ ਕਿਰਪਾ ਕਰਕੇ ਫਰਮਾਈ ਹੈ ਗਰੀਬ ਨੂੰ ਆਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਐਸੇ ਸੁਨਹਿਰੀ ਅਸੂਲ ਸਾਨੂੰ ਕਿਰਪਾ ਕਰਕੇ ਬਖਸ਼ੇ ਹਨ ਤੇ ਜਿਨ੍ਹਾਂ ਦੇ ਉੱਪਰ ਚੱਲਣ ਤੋਂ ਇਸ ਲੋਕ ਵਿਚ ਵੀ ਸਾਡੀ ਕਲਿਆਣ ਪਰਮਾਤਮਾ ਵਿਚ ਵੀ ਸਾਡੀ ਸਹਾਇਤਾ ਹੁੰਦੀ ਹੈ। ਵੱਖ ਵੱਖ ਸਮੇਂ ਉੱਤੇ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਰਹਿਤ ਮਰਿਆਦਾ ਪੁੱਛੀਆਂ, ਬੇਨਤੀਆਂ ਕੀਤੀਆਂ, ਸਾਰੇ ਜੀਆਂ ਦੀ ਸਦਾ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਸੋਤੀ ਬਾਣੀ ਦੁਆਰਾ ਆਪਣੇ ਗੁਰੂ ਦੇ ਪ੍ਰਮੁੱਖ ਆਸ ਫਰਮਾਏ ਹਨ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ ਗੁਰਮੁਖ ਨਾਮ ਦਾਨ ਇਸਨਾਨ, ਅੰਮ੍ਰਿਤ ਵੇਲ ਦਾ ਇਸ਼ਨਾਨ, ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਇਹ ਸਾਰਿਆਂ ਵਾਸਤੇ ਸਾਂਝਾ ਅਸੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਇਆ। ਔਰ ਇਹ ਅਸੂਲ ਕੇਵਲ ਬਣਾਇਆ ਨਹੀਂ, ਹੁਕਮ ਨਹੀਂ ਕੀਤਾ, ਆਪ ਵੀ ਇਸ ਅਸੂਲ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਚੱਲੇ ਹਨ। ਸਾਰਿਆਂ ਇਤਿਹਾਸ ਸਾਰੀ ਤੋਂ ਪਤਾ ਲੱਗਦਾ ਹੈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਸਿਮਨ ਭਜਨ ਵਿਚ ਜੁੜ ਕੇ ਆਪਣੇ ਜਪੋ ਆਪਣਾ ਜਾਪ, ਆਪਣੇ ਸਰੂਪ ਦਾ ਆਪ ਚਿੰਤਨ ਕਰਨਾ, ਫਿਰ ਗੁਰੂ ਕੇ ਸੰਗਤਾਂ ਦਰਸ਼ਨ ਦਾਨ ਦੇ ਕੇ ਫਿਰ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੇ ਆਗਿਆ ਕੀਤੀ ਪਹਿਲੇ ਸਰੂਪ ਦੇ ਵਿਚ, ਇਸੇ ਤਰ੍ਹਾਂ ਤੀਸਰੇ ਸਰੂਪ ਦੇ ਵਿਚ ਆਪ ਜੀ ਨੇ ਆਗਿਆ ਕੀਤੀ, ਆਵੋ ਸਤਿਗੁਰੂ ਕੇ ਤਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਰੂਪ ਬਾਣੀ ਹੈ ਫਿਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੈ ਅੰਮ੍ਰਿਤ ਸਦਾ ਰਹੇ ਹਰ ਰੰਗ ਜਪੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਜੀ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਬੜੇ ਨਿਯਮ ਬਣਾਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਜਾਏ, ਮੁੜ ਕੀ ਹਾਮਾ ਤਾਂ ਭਰੇ ਜਾਮਰ ਦਾਰ ਨਾ ਖਾਏ। ਹਜੂਰ ਨੇ ਸਾਡੇ ਵਾਸਤੇ ਨਿਯਮ ਬਣਾਏ ਹਨ, ਬੋਲੀਆ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਕ ਮੁਰੀਦਾ ਜੋਲੀਏ। ਚੌਥੇ ਸਰੂਪ ਵਿਚ ਬਚਨ ਕੀਤੇ ਗੁਰਸਿੱਖ ਨੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਸਾਰੀ ਜੋ ਮਰਿਆਦਾ ਹੈ ਦਸਾਂ ਸਰੂਪਾਂ ਸਾਫ ਵਰਤ ਕੇ ਵਿਖਾਈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ ਗੁਰ ਕਰਨ ਲਈ ਪ੍ਰਧਾਨ, ਗੁਰੂ ਘਰ ਦੇ ਵਿਚ ਕਮਾਈ ਪ੍ਰਧਾਨ ਹੈ, ਜੀਵਨ ਪ੍ਰਧਾਨ ਹੈ, ਕੇਵਲ ਜਵਾਨੀ ਜਵਾਨੀ ਨਹੀਂ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਦੇਸਾਂ ਚ ਕਾਨਫਰੰਸ ਵਿਚਰ ਕੇ ਆਪ ਅੰਮ੍ਰਿਤ ਰੂਪ ਬਾਣੀ ਪੜ੍ਹ ਪੜ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਭ ਨੂੰ ਉਪਦੇਸ਼ ਦਿੱਤਾ ਹੈ। ਸਾਡੇ ਪਾਸ ਬੜੀਆਂ ਭਾਰੀ ਮਸਾਲਾ ਹਨ। ਸਤਿਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿਚ ਜਦੋਂ ਪਹੁੰਚੇ ਹਨ, ਉਸ ਮੌਕੇ ਤੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਬੜੀ ਉੱਚੀ ਸੁਰ ਤੇ ਮਧੁਰ ਸੁਰ ਦੇ ਵਿਚ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਅੰਮ੍ਰਿਤ ਵੇਲਾ ਹੈ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਉਚਾਰ ਰਹੇ ਹਨ। ਦਸਵੀਰ ਤੀਰ ਦਾ ਚੇਲਾ ਉਹ ਵੀ ਨਦੀ ਤੇ ਆ ਕੇ ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਫਿਰ ਅਲਾਹੀ ਬਾਣੀ ਦੀ ਸੁਰ ਆਵਾਜ਼ ਉਹਦੇ ਕੰਨਾਂ ਵਿਚ ਪੈਣ ਤੋਂ ਉਹਦਾ ਚਿੱਤ ਇਕਾਗਰ ਹੋਇਆ, ਜੁੜ ਗਿਆ। ਸੋ ਪਰ ਜਦੋਂ ਸੁਨੇਹ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਤੋੜ ਤੋੜ ਭਾਲ ਸਕੇ, ਵੇਦ ਕਹਿਣ ਇਤਵਾਸ ਸੰਕਾ ਵੀ ਮਨ ਪੂਰੀ। ਸੋ ਕੁਛ ਦੇਰ ਲੱਗੀ, ਸਮਾਪਤੀ ਹੋਣ ਤੇ ਵਾਪਸ ਗਿਆ। ਪੀਰ ਨੇ ਪੁੱਛਿਆ ਲੇਟ ਕਿਉਂ ਹੈ ਜੀ? ਇੱਕ ਪੀਰ ਵੇਖਿਆ ਪਰ ਉਹ ਕਾਫਰ ਪ੍ਰਤੀਤ ਹੁੰਦਾ ਹੈ। ਉਹਨਾਂ ਨੇ ਕਿਹਾ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ, ਮੈਂ ਤੁਹਾਡੇ ਪਾਸੋਂ ਕੇਵਲ 14 ਸਬਕ ਹੀ ਸੁਣੇ ਸਨ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ, ਇੱਕ ਜੋ ਸਰੋਧ ਹੈ ਰਾਗ ਕਿਸੇ ਤਾਜ ਦੇ ਨਾਲ ਗਾਉਣਾ, ਇਹ ਤੁਸੀਂ ਮਨਾ ਕੀਤਾ ਹੋਇਆ ਹੈ। ਜੇ ਤੁਹਾਡੇ ਇਸ ਸਥਾਨ ਤੇ ਬਗਦਾਦ ਦੇ ਵਿਚ ਜੇ ਮਰਿਆਦਾ ਭੰਗ ਹੋ ਜਾਵੇ ਤਾਂ ਬਾਹਰ ਮਰਿਆਦਾ ਕਿਵੇਂ ਚੱਲੇਗੀ? ਸੋ ਦਸਵੀਰ ਪੀਰ ਨੇ ਆਪਣੇ ਚੇਲਿਆਂ ਨੂੰ ਭੇਜਿਆ, ਜਾਓ ਸੰਗ ਮਾਰ ਕਰੋ, ਪੱਥਰ ਮਾਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਤਾਂ ਉਹ ਪੱਥਰ ਲੈ ਕੇ ਆਏ, ਹਜ਼ੂਰ ਸੱਚੇ ਪਾਤਸ਼ਾਹ ਨੇ ਜਿਹੜਾ ਜੈਕਾਰਾ ਸਭ ਤੋਂ ਪਹਿਲਾਂ ਉੱਥੇ ਬੁਲਾਇਆ, ਉਸ ਮੌਕੇ ਤੇ ਸੁਰਨ ਮੁੰਨ ਨਗਰੀ ਭਾਈ ਦੇ ਤੀਰ ਪਾਇਆ ਹੈ ਰੰਨ। ਹਜ਼ੂਰ ਨੇ ਆਗਿਆ ਕੀਤੀ, ਤੀਰ ਜੀ ਜੋ ਤੁਸੀਂ ਕਹਿੰਦੇ ਹੋ ਕਿ ਕੇਵਲ 14 ਸਬਕ ਲਿਖੇ ਨੇ, ਨਹੀਂ ਮੁਹੰਮਦ ਸਾਹਿਬ ਨੂੰ ਇੰਨਾ ਹੀ ਪਤਾ ਹੋਵੇਗਾ। ਸੋ ਪਰ ਸਾਨੂੰ ਏਡੀ ਵੱਡੀ ਜਿਆਦ ਪਰਮੇਸ਼ਰ ਨੇ ਬਖਸ਼ੀ ਹੈ, ਇਸ ਵਾਸਤੇ ਸੱਚ ਹੀ ਕਿਹਾ ਹੈ।
پھر جو تھی راگ کے بارے کہ راگ کا کوئی قصور نہیں، ایک بانڈا ہے اس کے مٹی کا بانڈا ہے، اس کے امرت پا کے کوئی پیوے گا تو وہ امرت ہو جائے گا، اس بانڈے جی کوئی زہر پا کے پیوے گا ضرور انہیں مر جانا، پاوے سونے کے بانڈے بھی زہر پا کے پیتی جائے وہ مر جانا، پر جی بانڈا بھی سونے کا ہوگی
امرت پا کے پیتا جائے امر بھی ہو جانا تو مہمان بھی دونوں
بانڈے کا قصور نے جی چیز بھی پاؤنی ہے وہ قصور ہے، جو تھی کہہ رہے ہو کہ راگ بڑا ماڑا ہے من چنچن کرنے والا ہے وکار کرتے ہیں یہ غلط کہہ رہے ہو، راگ کا کوئی قصور نہیں، راگ کے جی چیز گائی جانی ہے وہ اثر من سے پینا، جی راگ کے وکار والی گلان گائی جان تو سنہری بانڈے زہر پا کے پینے والی گل ہے،
پر جی راگ پرمیشور کے گن گائے جان تو سنہری بانڈے
امرت پی کے امر ہونے کی نہیں آئی تو وہ پرمیشور کی بخش ہوں گی، اس واسطے کسی یہ غلط قانون بنایا ہے کہ اتنے کوئی راگ نہ گاوے، سنگر سچے پاتشاہ مہاراج صاحب جی
کیرتن ساتھی اپنے پاس ہے کہ غریب نواز سچے پاتشاہ جی آپ ہر روز کیرتن کرتے رہے
اور سچے پاتشاہ مہاراج صاحب آپ بانی کا امرت ویل نت نم کرتے رہے تو اشنان کرتے رہے،
نہ لکھتا بیٹا پیر دا اکھی میٹ گیا ہوائی لکھ پتا لیا کاش لکھ
سرک سب دکھلائی، سب گرو نانک صاحب جی نے شنکا میٹھی تھی اس بغداد کے پیر کی نال کے بخش شریف نواز سچے پاتشاہ جی نے کی جتوں یہ قانون بنیا اور سب گرو جی نے آپ کرپا کر کے بنایا امرت ویل کا اشنان بال کا نتنیم اور گرو کی باقی کا کیرتن کرنا اتنت ضروری ہے، پھر ہو مریادا دسی اپنے پیاروں
سچے پاتشاہ ملتان جانے اتوں کے پیر دھد کا کٹورا بھر کے لیا ہے، سچے پاتشاہ جی انترگامی ہیں جانتے ہیں
اپنے بدل کے چمیلی کا فل کٹ کے وہ اتر تاریا
دس دتا ہے، انہوں نے خیال سے کہ جی یہ شہر اج میں پیالہ بھریا ہوا یہ دو چار بوندا بھی دودھیاں نہیں سما دیا، اس شہر یہ شہر ایک پیالہ ہے یہ
پیروں سے دھد نال بھریا ہوا یہ ہوتے پیر فکیر کی گنجائش نہیں، تھی واپس چلے جاؤ سچے پاتشاہ مہاراج صاحب نے کیا غلط ہے جو تھی کہہ رہے نہیں پیر، تو اصل گریب نواز سچے پاتشاہ گپت کی پرشن سے گپت کی اتر دیتا چمیلی کا فل وہ جو باٹا سی جو پولا سی اس بانڈے اوپر تار دیتا ہے اتر دے دیتا، بھائی بالا جی پوچھتے ہیں بھائی مردانا جی اس موقع چڑھائی کر چکے سن مارے ایک ہی کاؤ کتاب جی نے کیتا ہے، تو میں نے سمجھاؤ حضور سچے پاتشاہ کہنے لگے بھائی انہوں نے گپت کی پرشن سے اتر انہوں نے دے دیتا ہے، مارے سانو پتا لگے حضور کہنے لگے جتنے بھی گرو کے سکھ نے رہنا ہے اتے کوئی کسی پرکار کی کنیا قوم کوئی بھی اتنے آدمی جڑے بس رہے ہیں پہلے اتنے جب گرو کا سکھ جا کے دیش رہے پردیش رہے کدھر بھی رہنا چاہے اس موقع سے ان جا کے کسی نے تنگ نہیں کرنا چاہیے، انہوں نے کہا کہ دھد کا پیالہ بھریا ہوا ہے یہ دھد نہیں سما اسی چمیلی کا فل اوپر اتاریا دھد نہیں ڈلن دتا اور فل بچ نہیں ڈبیا اور پھر دھد نے خالی نہیں کھڈیا یہ خوشبو بھر دیتی ہے، جتنے بھی گرو کا سکھ جائے اتنے جتنے جانا ہے کسی نے تنگ نہیں کرنا انہوں نے سمائی کرنی ہے جیسے فل نے سمائی کی ہے دھد تو سکھ نے سمائی کرنی ہے انہوں نے پر سمائی کردیا ہوا انہوں نے ہی نہیں سما جانا جیسے فل ریا بھی وچ ہے پر شرومنی ریا ہے اوپر پڑتا رہا ہے، گرو کے سکھ نے اپنی رہت مریادا نے سدنی رہت مریادا چڑھتی کلا رہنا ہے، دسم سرو دن جو بچے ہم رہ نہیں رہے تو ہی سکھ میرا وہ صاحب ہے اس کا ڈیرا،
جب جب لگ خالسا رہے نیارا تب لگ تیز دیو میں سارا، دسم سرو بھی وہی بچن کیتے ہیں خالسے میں رہنا سارے ہے پر رہت مریادا سب تو شرومنی رہنا ہے اور جتنے رہنا ہے جی فل دھد دے جب رہا انہیں دھد نو خالی نہیں چڈیا سب وہ اپنی خوشبو بھری ہے، جتنے بھی گرو کا سکھ رہا اتے بھاؤ بھگتی پرمیشور کی اپاشنا کی کیرتن کی کتھا کی سمن بھجن کی گرسکھی کی خوشبو ضرور بھرنی ہے تو کسی نے خالی نہیں رہن دیا جڑے نیڑے تیڑے والے ہیں، یہ رہت مریادا پہلے سروپ دل آپ جی نے قائم کی